ਉਹ ਆਪਣੇ ਕੋਲੋਂ ਦੌਲਤ ਖਰਚ ਕੇ ਵੀ ਉਸ ਸਵਾਦ ਦੀ ਪੂਰਤੀ ਕਰਦਾ ਹੈ। ਜੇ ਇੰਦਰੀਆਂ ਦੀ ਭੁੱਖ ਲਈ ਇਨਸਾਨ ਆਪਣਾ ਵਕਤ ਕੱਢਦਾ ਹੈ, ਆਪਣੇ ਕੋਲੋਂ ਪੈਸਾ ਖਰਚ ਕਰਦਾ ਹੈ, ਤਾਂ ਭਾਈ ਜਿਸ ਅੰਦਰ ਪਰਮਾਤਮਾ ਨੂੰ ਮਿਲਣ ਦੀ ਭੁੱਖ ਪਿਆਸ ਪੈਦਾ ਹੋ ਜਾਏ, ਉਹ ਕੇਵਲ ਵਕਤ 1 ਘੰਟਾ 2 ਘੰਟਾ ਨਹੀਂ, ਪਰਮਾਤਮਾ ਨੂੰ ਮਿਲਣ ਦੀ ਪਿਆਸ ਰੱਖ ਕੇ ਤੁਰਿਆ ਹੋਇਆ ਜਗਿਆਸੂ ਆਪਣੀ ਪੂਰੀ ਜ਼ਿੰਦਗੀ ਹੀ ਪਰਮਾਤਮਾ ਦੇ ਦਰਸ਼ਨਾਂ ਵਿੱਚ ਸਮਰਪਿਤ ਕਰ ਦਿੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਸ਼ਨਾਂ ਦੀ ਪਿਆਸ ਨੂੰ ਸਭ ਤੋਂ ਉੱਤਮ ਮੰਨਿਆ ਹੈ, ਅਤੇ ਸੱਚ ਇਹ ਵੇ ਕਿ ਦਰਸ਼ਨਾਂ ਦੀ ਮੰਗ ਵੀ ਸਭ ਤੋਂ ਉੱਤਮ ਹੈ। ਜਿਵੇਂ ਅਸੀਂ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਕਿ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਜਿਸ ਦੇ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ, ਹਜ਼ੂਰ ਕਹਿੰਦੇ ਨੇ ਉਸ ਤੋਂ ਮੈਂ ਕੁਰਬਾਨ ਜਾਂਦਾ। ਇਸ ਪਿਆਸ ਨੂੰ ਆਪਾਂ ਅੱਖਰਾਂ ਨਾਲ ਕਿੰਨਾ ਕੁ ਬਿਆਨ ਕਰ ਸਕਨੇ ਹਾਂ? ਪਿਆਸ ਤਾਂ ਇੱਕ ਅੰਦਰ ਦਾ ਅਨੁਭਵ ਹੈ, ਪਿਆਸ ਤਾਂ ਇੱਕ ਅੰਦਰ ਦੀ ਵੇਦਨਾ ਹੈ, ਪਿਆਸ ਤਾਂ ਅੰਦਰ ਆਤਮੇ ਦੀ ਇੱਕ ਤੀਬਰ ਤਾਂਘ ਹੈ। ਇਹਨੂੰ ਥੋੜ੍ਹਾ ਜਿਹਾ ਆਪਾਂ ਖੋਲ ਸਕਦੇ ਹਾਂ, ਵਿਚਾਰ ਸਕਦੇ ਹਾਂ, ਜਿਵੇਂ ਸਾਡੇ ਅੰਦਰ ਨੂੰ ਪਾਣੀ ਦੀ ਪਿਆਸ ਲੱਗੇ। ਹੁਣ ਉਹ ਪਿਆਸ ਭਾਵੇਂ ਸਰੀਰਕ ਤਲ 'ਤੇ ਹੈ, ਪਰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਉਹ ਸਿਰਫ ਸਰੀਰਕ ਤਲ 'ਤੇ ਨਹੀਂ, ਉਹ ਅੰਦਰ ਗਹਿਰੀ ਆਤਮਾ ਦੇ ਤਲ 'ਤੇ ਹੈ। ਪਾਣੀ ਦੀ ਪਿਆਸ ਲੱਗੇ ਅਤੇ ਕੋਈ ਇਨਸਾਨ ਜਿਸ ਨੂੰ ਪਿਆਸ ਲੱਗੀ ਏ ਉਸ ਦੇ ਕੋਲ ਜਾ ਕੇ ਇਹ ਸ਼ਬਦ ਕਹੇ ਕੋਈ ਵੀ ਇਨਸਾਨ ਕਿ ਤੈਨੂੰ ਖਾਣ ਨੂੰ ਕੀਮਤੀ ਅਸੀਂ ਪਕਵਾਨ ਦੇ ਦਿੰਦੇ ਹਾਂ, ਕਿ ਪਕਵਾਨ ਬੰਦੇ ਦੀ ਪਿਆਸ ਦੀ ਪੂਰਤੀ ਕਰ ਸਕੇਗਾ? ਇਨਸਾਨ ਨੂੰ ਪਾਣੀ ਦੀ ਪਿਆਸ ਹੈ, ਅਤੇ ਜੇਕਰ ਕੋਈ ਜਾ ਕੇ ਕਹਿ ਤੈਨੂੰ ਤਨ ਅਤੇ ਪਾਣ ਵਾਸਤੇ ਕੀਮਤੀ ਗਹਿਣੇ ਦੇ ਦਿੰਦੇ ਹਾਂ, ਕਿ ਉਹ ਗਹਿਣੇ ਕਰੋੜਾਂ ਰੁਪਈਆਂ ਦੇ ਹੀਰੇ ਮੋਤੀ ਤਨ 'ਤੇ ਪਹਿਨ ਲਏ, ਉਸ ਨਾਲ ਉਹਦੇ ਅੰਦਰ ਦੀ ਤ੍ਰਿਪਤੀ ਹੋ ਜਾਏਗੀ? ਜੇਕਰ ਕਿਸੇ ਦੇ ਅੰਦਰ ਪਾਣੀ ਦੀ ਪਿਆਸ ਹੈ ਅਤੇ ਅਸੀਂ ਉਸ ਨੂੰ ਜਾ ਕੇ ਕਹੀਏ ਕਿ ਤੈਨੂੰ ਕੀਮਤੀ ਸ਼ਹਿਰਾਂ ਦੀ, ਕੀਮਤੀ ਰਮਣੀਕ ਥਾਵਾਂ ਦੀ ਸੈਰ ਕਰਾ ਦਿੰਦੇ ਹਾਂ, ਦੇਖੋ ਕੀ ਉਹ ਕੀਤੀ ਹੋਈ ਸੈਰ ਉਹਦੇ ਅੰਦਰ ਦੀ ਤ੍ਰਿਪਤੀ ਕਰੇਗੀ? ਪਾਣੀ ਦੀ ਪਿਆਸ ਪੈਦਾ ਹੋ ਜਾਏ ਅਤੇ ਕੋਈ ਵੀ ਸੰਸਾਰ ਦੀ ਚੀਜ਼ ਅਹਿਮੀਅਤ ਕੀਮਤ ਨਹੀਂ ਰੱਖਦੀ, ਅਤੇ ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ, ਸੰਸਾਰ ਦੀ ਕੋਈ ਚੀਜ਼ ਉਹਦੇ ਸਪਰਸ਼, ਉਸ ਕੋਲ, ਉਸ ਦੇ ਸਾਹਮਣੇ ਅਹਿਮੀਅਤ ਨਹੀਂ ਰੱਖਦੀ। ਜਿਵੇਂ ਅਸੀਂ ਬਾਣੀ ਵਿੱਚ ਆਓ ਦੇਖਾਂ ਵਿਚਾਰਾਂਗੇ, ਇਹ ਤਾਂਗ, ਇਹ ਪਿਆਸ ਪ੍ਰਭੂ ਦਇਆ ਕਰੇ, ਮਾਲਕ ਤਰਸ ਕਰੇ ਅਤੇ ਪੈਦਾ ਹੋ ਜਾਏ, ਨਹੀਂ ਤਾਂ ਇਨਸਾਨ ਨੂੰ ਕੋਈ ਪਤਾ ਨਹੀਂ ਕਿ ਕਿੰਨੇ ਜਨਮਾਂ ਦਾ ਮੈਂ ਵਿਛੜਿਆ ਵਾਂ, ਮੈਂ ਕਦੋਂ ਉਹਦੇ ਚਰਨਾਂ ਵਿੱਚ ਅਰਦਾਸ ਕਰਾਂ, ਮੈਂ ਮਿਲ ਸਕਾਂ। ਆਓ ਅਸੀਂ ਸਿਰਫ ਉਹਨਾਂ ਬਾਰੇ ਬਾਣੀ 'ਚੋਂ ਪੜ੍ਹੀਏ ਜਿਨ੍ਹਾਂ ਅੰਦਰ ਇਹ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਜਿਵੇਂ ਸਾਡੇ ਪਿੰਡਾਂ ਵਿੱਚ ਪਹਿਲਾਂ ਵੀ ਅਤੇ ਅੱਜ ਵੀ ਕਈ ਵਾਰੀ ਮੰਗਣ ਵਾਲੇ ਭਿਖਾਰੀ ਆਉਂਦੇ ਸਨ, ਫਕੀਰ ਲੋਕ ਆਉਂਦੇ ਸਨ, ਅਤੇ ਉਹਨਾਂ ਨੇ ਆਪਣੇ ਖੱਤ ਦੇ ਵਿੱਚ ਖੱਪਰ, ਆਪਣੇ ਖੱਤ ਦੇ ਵਿੱਚ ਇੱਕ ਪਾਤਰ ਪਕੜਿਆ ਹੋਣਾ। ਉਹ ਗਲੀ ਵਿੱਚ ਲੰਘਦੇ ਹੋਏ ਲੋਕਾਂ ਦੇ ਦਰਵਾਜ਼ਿਆਂ 'ਤੇ ਖਲੋ ਕੇ ਇੱਕ ਹੋਕਾ, ਇੱਕ ਸੱਦ, ਇੱਕ ਆਵਾਜ਼ ਦਿੰਦੇ ਸਨ ਕਿ ਮੇਰੇ ਇਸ ਖੱਪਰ ਵਿੱਚ ਖਾਣ ਵਾਸਤੇ ਕੁਝ ਪਾਓ। ਮਹਾਰਾਜ ਜੀ ਨੇ ਕਿਹਾ, ਭਾਈ ਅਸੀਂ ਤਾਂ ਆਪਣੇ ਅੰਦਰ ਨੂੰ, ਆਪਣੇ ਚਿੱਤ ਨੂੰ ਇੱਕ ਖੱਪਰ ਬਣਾ ਲਿਆ ਹੈ, ਅਤੇ ਪ੍ਰਭੂ ਪਿਆਰਿਆਂ ਦੇ ਦਰ 'ਤੇ ਖੋਕਾ ਦੇ ਕੇ, ਆਵਾਜ਼ ਦੇ ਕੇ, ਸੱਦ ਦੇ ਕੇ ਇਹ ਮੰਗ ਕਰ ਰਹੇ ਹਾਂ। ਕੋਈ ਪਰਮਾਤਮਾ ਦਾ ਪਿਆਰਾ ਐਸਾ ਹੋਵੇ ਜਿਹੜਾ ਸਾਡੇ ਚਿੱਤ ਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਦਾਤ ਪਾ ਦੇਵੇ। ਹਜ਼ੂਰ ਦੇ ਅੰਮ੍ਰਿਤ ਬਚਨ ਨੇ, ਕਿਉਂਕਿ ਅਸੀਂ ਵਿਚਾਰ ਦੀ ਆਰੰਭਤਾ ਪਹਿਲੀ ਤੁਕ ਨੂੰ ਹੀ ਆਧਾਰ ਬਣਾ ਕੇ ਕੀਤੀ, ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਹੇ। ਕੋਈ ਮਿਲਾ ਦੇ, ਕੋਈ ਇਸ ਪਿਆਸ ਦੀ ਪੂਰਤੀ ਕਰਦਾ। ਹਜ਼ੂਰ ਦੇ ਅੰਮ੍ਰਿਤ ਬਚਨ ਨੇ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸ਼ਾ ਮੈਂ ਆਪਣੇ ਖੱਤ ਵਿੱਚ ਖੱਪਰ ਪਕੜਿਆ ਹੈ। ਦਰਸ਼ਨ ਕੀ ਭੁੱਖ, ਤੇਰੇ ਦੀਦਾਰ ਦੀ ਭੁੱਖ ਲੈ ਕੇ, ਕਰ ਕਾਸ਼ਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੋ ਨੀਤਾ ਨੀਤ, ਤਉ ਦਰਸ਼ਨ ਕੀ ਕਰੋਂ ਸਮਾਏ, ਮੈਂ ਦਰ ਮੰਗਤ ਭਿਖਿਆ ਪਾਏ। अपने दर्शना दी खैर मेरे चित रूपी इस कासे विच मेरे अंदर तुसी पा दे हो। देखो किड्डी वड्डी गल है, कोई आण मिलावे ते भाव नू स्पष्ट कर ली कि एक दर्शना दी तांग वाला खिरदा कासा पकड़ के खोका दे रहा है कि कोई मैनू प्यारे दी मिलाप करा दे। फिर देखो जिस अंदर प्यास पैदा हो जाए उदा अंदर टिकदा नहीं। टिकण दा मतलब कि एक तांग ऐसी तड़प है जिमें किसी आदमी नू शरीरक तौर ते कोई रोग लग जाए ते ओनू दिन रात चैन नहीं। सचमुच बिरहा मिलाप दी प्यास, मिलन दी तांग, मिलन दी भुख भी एक ऐसा अंदर दा रोग है कि जिन्हू ए लग जाए प्यारे ओ राम बियोगी तां ही टिक सकदा है जे प्यारे दा मिलाप हो जाए। जिमें हजूर दे अमृत बचन ने उदाहरणा दित्तियां बाणी विच के लोक रात नू आराम करदे ने क्योंकि बाणी ने रात नू दाई नाल तुलना दित्ती है, खिडावी नाल। ते खिडावी दा काम है कि थके टुटे आए हुए बच्चे नू अपनी गोद विच पा के भोजन छका के आराम करा देन। लोक रात नू सौंदे ने पर जिन्ना अंदर मिलन दी तांग है कि उन्हां नू रात चैन है। गुरबाणी विच एक उदाहरण बहुत वारी दित्ती गई है, उस नू बबीया, पपीया, बंबीया, सारंग ते चातरक आतक शब्दां नाल हजूर ने बाणी दे विच दर्ज कीता है। हुण चातरक बारे ये कहा जांदा है कि उस दी प्यास जे बुझ सकदी है ते केवल स्वांती बूंद नाल। सिर्फ असीं एक प्रमाण लैणा है, ना कि बोधक तल ते कोई जानकारी हासिल करनी है। हुण बाणी विच चातरक रात नू आराम नहीं करदा, लोक रात विश्राम करदे ने पर चातरक तां रात नू भी पिया पिया दी रट लांदा है। ओ कदी रुख ते बैठदा है, ओ कदी जंगल भी जांदा है, ओ जिथे भी थां मिले पिया पिया पुकारदा है। ते जेकर कोई कहे भी इस चातरक नू चैन नहीं, हुण उस दे अंदर दी तांग नू केवल ओ जानदा है। ते जिहड़ा आलसी बंदा है, संसार दे विषयां विच लुप्त बंदा है, ओनू की पता कि इस चातरक दे अंदर दा दर्द की है। गुरु साहिब जी दे अमृत बचन ने कि रैन बबीया बोलियो मेरी माई, खे मां के देख किन्नी रात गई, पपीया अजे भी पुकार रहा है। रैन बबीया बोलियो मेरी माई, लोचन तार ओदियां अखां विच्चों पानी दी एक धारा है। आंसू निकलदे पए ने, लोचन तार ललता बिललाती, ओदी जबान विलक रही है अपने प्यारे दे दर्शना लई। लोचन तार ललता बिललाती, दर्शन प्यास रजाई, अपने प्यारे तो बिना वो एक खिन नहीं रह सकता। इसे नूं धन गुरु अर्जन देव जी ने फुनह दी बाणी विच कृपा करके सानू ये समझाया कि चातरक चित सुसाजन चाहिए। जिसने परमात्मा नूं पाणा है उस जिग्यासू दा अंदर चातरक वर्गा सुचेत चाहिदा है। हुण चातरक दे सामने कुछ भी आ जाए, इत्थों तक भावें ओनू प्यास है ते प्यास बुझाण लई कोई नदी, कोई खूह, कोई तालाब, कोई नीर बाहरों दे कि चातरक उस पानी नू, उस नीर नू स्वीकार करेगा। जिवें एक चातरक स्वांती बूंद तो बिना किसे किस्म दा, किसे तरह दा, किसे थां दा कोई भी पानी नीर स्वीकार नहीं करता। प्रभु दर्शना दी तांग वाला जिग्यासु खिरदे विच दर्शना दी प्यास लैके बैठा जिग्यासु ओ संसार दे किसे पदवी नू, किसे पदार्थ नू स्वीकार नहीं करता। केवल प्यारे दा मिलाप ही ओदे लई अंतम पड़ा है। सतगुरु दे बचन ने कि चातरक चित सो साजन चाहिए, जिस संग लागै प्राण तिसै को आइए, बन बन फिरत उदास बूंद जल कारण है, हर हां त्यों हर जन नाम मांगै नाम नानक बलिखारण। प्रभु दा प्यारा इसे तरह प्रभु दा नाम, प्रभु दी लोचा, प्रभु दे दर्शना दी तांग विच बैठदा है। गुरबाणी ने इस उमा नू, इस उछाले नू, प्रभु ने मिलन दी तांग नू जिग्यासु कित्थों तक पहुंचदा है, उस संबंधी बेअंत शब्द ने आओ प्रमाण वजो असीं लै लैने।